सच नानक होसी पी सच सदा सचदानंद सतरंग परनासे करिमल कुनिंदा समस्त निवासी अजाय विभूते गजाय गगनी में हरियां करियां करिमल रहिमे चतर चक्र वर्ती चतर चक्र पुगते स्वयं पव स्वभूं सर्वदा सर्वजुगते दुकालं परनासी दयालं स्वरूपे सदायंग संगे अपंगं विभूते नानक गुरु गोबिंद सिंह पूर्ण हर अवतार जगमग ज्योत विराज हे श्री गुरु ग्रंथ मदार गुरु दर्श जे देखना श्री ग्रंथ दर्शाए बात करन गुर सुन चहे पढ़े ग्रंथ मन लाए पूर्ण देखो आत्मा द्वैत सर्व निवास पै शांत मन संत जेहे ते पद नमो हमार बेसुमार अथाह अगंत अतोले ज्यों बुलाभो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु साहब जी दे साजी निवाजी गुरु स्वरूप गुरु खालसा साध संगत जी आप सरबत संगतां नित दे बने हुए निजम अनुसार गरीब नवाज सतगुरु दे दर ते पहुंचे हो। गुरु नानक दे ग्यारहवें स्वरूप श्री गुरु ग्रंथ साहिब जी दे छत्र छाया हेठ जो इस अस्थान विखे अमृत वेले तो ही किसी ना किसी रूप विच वाहिगुरु दी सिफत सलाह किसी ना किसी ढंग तरीके नाल अमृत वेले तो ही हो रही है। सतगुरु जी दे स्वरूप दा प्रकाश मुख वाक पंजां बाणियां दा नितनेम नाम अभ्यास ते श्री आसा जी दीवार दा संपूर्ण कीर्तन गुरमंत्र द्वारा जां बाणी दे पाठ द्वारा जां गुरबाणी दे कीर्तन द्वारा उस वाहिगुरु परमेश्वर दी सिफत सलाह हर रोज इस तरह हो रही है। तीसरी आसा जी दी वार दे कीर्तन दी संपूर्णता तो बाद जो सतगुरां दी अमृतमई बाणी दी कथा दा समा है उस दे अनुसार आओ जो समा प्राप्त होया भावें लड़ीवार कथा तां जो संपूर्णता ते पहुंची हुई है ते उस दे लई गुरमता हो रहा है। लगभग इसे महीने दे विच एक दिन बड़ा समागम करके कथा दी संपूर्णता दी जो मर्यादा है वो पूरी कीती जाएगी। उस तों बाद ਪ੍ਰਾਰੰਭ ਨਹੀਂ ਹੁੰਦੀ ਉਨੀ ਦੇਰ ਤੱਕ ਗੁਰਮਤ ਦੀਆਂ ਗੁਰਬਾਣੀ ਦੀਆਂ ਖੁੱਲ੍ਹੀਆਂ ਵਿਚਾਰਾਂ ਕਥਾ ਰੂਪ ਦੇ ਅੰਦਰ ਸਮਾਂ ਰੱਖਿਆ ਹੋਇਆ। ਸੁਭਾਵ ਮਨ ਬਿਰਤੀਆਂ ਇਕਾਗਰ ਕਰੋ। ਮਨੁੱਖਾ ਸਰੀਰ ਵਾਹਿਗੁਰੂ ਨੇ ਬਖਸ਼ਿਆ ਹੈ, ਛਿਣ ਛਿਣ ਕਰਕੇ ਉਮਰ ਸਾਡੇ ਹੱਥੋਂ ਨਿਕਲਦੀ ਜਾ ਰਹੀ, ਇਸ ਨੂੰ ਸਫਲਿਆਂ ਕਰਨ ਵਾਸਤੇ ਜੋ ਪੰਜ ਤਰੀਕੇ ਦਿੱਤੇ ਨੇ ਵਾਹਿਗੁਰੂ ਪਰਮੇਸ਼ੁਰ ਦੇ ਸਰਗੁਣ ਸਰੂਪ ਹੋ ਕਰਕੇ ਗੁਰੂ ਸਾਹਿਬਾਨਾਂ ਨੇ, ਅਤੇ ਉਹਨਾਂ ਤਰੀਕਿਆਂ ਨੂੰ ਅਪਣਾਉਣ ਦੀ ਲੋੜ ਹੈ, ਉਹਨਾਂ 'ਤੇ ਭਰੋਸਾ ਕਰਨ ਦੀ ਲੋੜ ਹੈ। ਵਿਸ਼ਵਾਸ ਕਰਨ ਤੋਂ ਬਿਨਾਂ ਸਿੱਖ ਦੀ ਕਲਿਆਣ ਨਹੀਂ ਹੋ ਸਕਦੀ। ਜਿਹਨੂੰ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਹੈ, ਜਿਸ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੇਤ। ਇਸ ਕਰਕੇ ਪ੍ਰਤੀਤ ਹੋਣੀ ਬਹੁਤ ਜ਼ਰੂਰੀ ਹੈ। ਜੋ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ, ਲੱਖ ਚੌਰਾਸੀ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਜਿਹਦੇ ਬਾਤ ਸਮਝ ਵਿੱਚ ਆ ਗਈ, ਉਹ ਰਾਤ ਦਿਨ ਵਾਹਿਗੁਰੂ ਦੀ ਬੰਦਗੀ ਵਿੱਚ ਲੱਗ ਜਾਂਦਾ, ਇੱਕ ਇੱਕ ਸਵਾਸ ਦਾ ਫਿਕਰ ਕਰਦਾ ਹੈ ਵੀ ਇਹ ਸਵਾਸ ਮੇਰਾ ਵਿਅਰਥ ਨਾ ਚੱਲਿਆ ਜਾਵੇ। ਸਵਾਸ ਸਾਡੇ ਵਿਅਰਥ ਜਾ ਰਹੇ ਨੂੰ, ਉਹਨਾਂ 'ਤੇ ਅਸੀਂ ਧਿਆਨ ਨਹੀਂ ਦੇ ਰਹੇ। ਰਹਿਣ ਗਵਾਈ ਸੋਏ ਕਹਿ, ਰਾਤ ਜਿਹੜੀ ਹੈ ਉਹ ਸੁੱਤਿਆਂ ਸਾਡੇ ਸਵਾਸ ਜਿਹੜੇ ਮੁੱਕ ਜਾਂਦੇ ਨੇ ਜ਼ਿੰਦਗੀ ਦੇ। ਬਹੁਤ ਸਾਰੇ ਸਵਾਸ ਨੀਂਦ ਦੇ ਲੇਖੇ ਹੀ ਲੱਗ ਗਏ, ਜਦੋਂ ਸੁੱਤੇ ਪਏ ਹਾਂ ਉਹਦੇ ਵਿੱਚ ਕੋਈ ਸਤਕਰਮ ਨਹੀਂ ਹੋ ਸਕਦਾ। ਉਹ ਜ਼ਿੰਦਗੀ ਸਾਡੀ ਬਿਲਕੁਲ ਮਰੀ ਹੋਈ ਜ਼ਿੰਦਗੀ ਹੈ, ਉਹਦੇ ਵਿੱਚ ਜੜਤਾ ਨੂੰ ਪ੍ਰਾਪਤ ਹੋ ਕੇ ਨਾ ਅੱਖਾਂ ਦੇਖਦੀਆਂ, ਨਾ ਕੰਨ ਸੁਣਦੇ, ਨਾ ਜੀਭ ਬੋਲਦੀ। ਇੱਕ ਸਵਾਸ ਚੱਲਣ ਤੋਂ ਬਿਨਾਂ ਬਾਕੀ ਸਾਰੇ ਲੱਛਣ ਜਿਹੜੇ ਨੇ ਉਹ ਮੁਰਦੇ ਵਾਲੇ ਨੇ ਉਸ ਵੇਲੇ। ਉਹਦੇ ਵਿੱਚ ਤਾਂ ਬੰਦਗੀ ਜਦੋਂ ਅਵਸਥਾ ਸਿਮਰਨ ਦੀ ਚੌਥੇ ਪਦ ਵਿੱਚ ਚਲੀ ਜਾਏ, ਤਿੰਨ ਅਵਸਥਾ ਜਿਹੜੀਆਂ ਸੰਸਾਰ ਦੀਆਂ ਨੇ, ਜਾਗਰਤ, ਸੁਪਨ, ਸੁਖੋਪਤੀ, ਅਤੇ ਜਦੋਂ ਇਹਨਾਂ ਨੂੰ ਲੰਘ ਕੇ ਤੁਰਿਆ ਪਦ ਵਿੱਚ ਚਲਾ ਜਾਏ, ਉੱਥੇ ਫਿਰ ਨੀਂਦ ਦਾ ਅਸਰ ਨਹੀਂ ਹੁੰਦਾ, ਅਤੇ ਜੋ ਸ਼ਬਦ ਦੀ ਧੁਨ ਜਾਗਰਤ ਹੋ ਚੁੱਕੀ ਹੈ ਉਹ ਇੱਕ ਰਸ ਹੁੰਦੀ ਰਹਿੰਦੀ। ਉਹ ਤਾਂ ਅਵਸਥਾ ਕਿਸੇ ਬਿਰਲੇ ਦੀ ਹੈ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਹ ਚੀਤ। ਇਹ ਧਿਆਨ ਰੱਖਣ ਦੀ ਲੋੜ ਹੈ ਵੀ ਉਮਰ ਸਾਡੀ ਜਿਹੜੀ ਵਿਅਰਥ ਜਾ ਰਹੀ ਹੈ। ਸੌਣਾ ਇੱਕ ਮਜਬੂਰੀ ਹੈ ਵੀ ਸਰੀਰ ਨੂੰ ਠੀਕ ਰੱਖਣ ਵਾਸਤੇ, ਦਿਮਾਗ ਦਾ ਸੰਤੁਲਨ ਤਾਂ ਹੀ ਰਹੇਗਾ। 24 ਘੰਟਿਆਂ ਵਿੱਚ ਘੱਟੋ ਘੱਟ 6 ਘੰਟੇ ਨੀਂਦ ਦਾ ਆਉਣਾ ਵੀ ਮੈਡੀਕਲ ਸਾਇੰਸ ਦੇ ਅਨੁਸਾਰ ਜ਼ਰੂਰੀ ਹੈ। ਇਹ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਤਾਂ ਨੀਂਦ ਦੇ ਲੇਖੇ ਲੱਗ ਗਿਆ। ਜੇ ਅਸੀਂ ਵਿਚਾਰ ਦਾ ਪੱਖ ਲੈ ਕੇ ਦੇਖੀਏ, ਪਰਮਾਤਮਾ ਦਾ ਚਿੰਤਨ, ਪਰਮਾਤਮਾ ਦਾ ਸੇਵਨ, ਨੀਂਦ ਦੇ ਸੇਵਨ ਜਿੰਨਾ ਵੀ ਨਹੀਂ ਹੈ ਸਾਡੀ ਜ਼ਿੰਦਗੀ, ਜਿੰਨਾ ਨੀਂਦ ਦਾ ਸੇਵਨ ਹੈ ਵਾਹਿਗੁਰੂ ਦਾ ਉਤਨਾ ਸੇਵਨ ਨਹੀਂ ਹੈ। ਅਤੇ ਉਸ ਤੋਂ ਬਾਅਦ ਫਿਰ ਕਾਰੋਬਾਰਾਂ ਦੀ ਬਾਤ ਹੈ, ਧਰਮ ਦੀ ਕਿਰਤ ਕਰਨ ਦੀ ਆ ਗਿਆ ਗੁਰੂ ਦੀ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਅਤੇ ਦਿਨ ਜਿਹੜਾ ਉਹ ਸਾਨੂੰ ਖਾਂਦਿਆਂ ਪੀਂਦਿਆਂ ਪਹਿਨਦਿਆਂ ਅਤੇ ਧੰਦੀ ਇਕੱਤਰਤਾ ਕਰਦੇ ਹਾਂ, ਕਾਰੋਬਾਰ ਠੀਕ ਕਰਦੇ ਹਾਂ, ਬੱਚਿਆਂ ਦੀ ਪਾਲਣ ਪੋਸ਼ਣ ਕਰਦੇ ਹਾਂ, ਅਤੇ ਦਿਨ ਇਹਦੇ ਵਿੱਚ ਲੈ ਕੇ ਲੱਗ ਗਏ ਅਤੇ ਫਿਰ ਪੱਲੇ ਕੀ ਪਿਆ ਸਾਡੇ, ਰਾਤ ਵੀ ਗਈ ਦਿਨ ਵੀ ਗਿਆ। ਅਤੇ ਗੁਰੂ ਸਾਹਿਬ ਸਾਨੂੰ ਹੁਕਮ ਕਰਦਾ ਹੈ ਵੀ ਦਿਨ ਰਾਤੀ ਆਰਾਧ ਹੋ ਪਿਆਰੋ, ਨਿਮਖ ਨਾ ਕੀਜਾ ਢੀਲਾ। ਮਹਾਰਾਜ ਕਹਿੰਦੇ ਵੀ ਇੱਕ ਅੱਖ ਫਰਕਣ ਦੇ ਸਮੇਂ ਜਿੰਨੀ ਵੀ ਢਿੱਲ ਨਹੀਂ ਹੋਣੀ ਚਾਹੀਦੀ, ਰਾਤ ਦਿਨ ਉਹਦੀ ਆਰਾਧਨਾ ਕਰ। ਅਤੇ ਜੀਵ ਦੀਆਂ ਆਪਣੀਆਂ ਵਾਸ਼ਨਾਵਾਂ ਦੇ ਕਾਰਨ ਅਤੇ ਆਪਣੇ ਖਿਆਲਾਂ ਦੀ ਦੁਨੀਆ ਜਿਹੜੀ ਵੱਖਰੀ ਅੰਦਰ ਸੂਖਮ ਰੂਪ ਦੇ ਵਿੱਚ ਚੱਲ ਰਹੀ ਹੈ, ਉਹਦੇ ਵਿੱਚ ਜ਼ਿਆਦਾ ਫਸਿਆ ਹੋਇਆ। ਜਿੰਨੀ ਦੇਰ ਤੱਕ ਸ਼ਬਦ ਦਾ ਪਹਿਰਾ ਉਸ ਥਾਂ 'ਤੇ ਨਹੀਂ ਹੁੰਦਾ ਜਿੱਥੇ ਅਨੰਤ ਸੰਕਲਪ ਪੈਦਾ ਹੁੰਦੇ ਨੇ, ਅਤੇ ਨਾਮ ਹੈ ਜਿਹੜਾ ਉਹ ਸੰਕਲਪ ਰੂਪ ਹੋ ਕੇ ਚੱਲੇ ਤਾਂ ਕਿਤੇ ਜਾ ਕੇ ਕਾਮਯਾਬੀ ਮਿਲਦੀ। ਅਤੇ ਉਤਨੀ ਦੇਰ ਤੱਕ ਜਿਹੜੀ ਮੁੱਢਲੀ ਵਿਚਾਰਧਾਰਾ ਹੈ ਜੋ ਗੁਰੂ ਸਾਹਿਬ ਜੀ ਦੇ ਘਰ ਵਿੱਚ ਪ੍ਰਤੱਖ ਰੂਪ 'ਚ ਦੇਖਿਆ ਜਾ ਰਿਹਾ ਹੈ ਵੀ ਵਾਹਿਗੁਰੂ ਦੀ ਸਿਫਤ ਕਰਨੀ ਹੈ ਕਿਸੇ ਰੂਪ ਦੇ ਵਿੱਚ ਕਰਨੀ, ਪਰਮਾਤਮਾ ਦਾ ਨਾਮ ਜਪਣਾ ਹੈ, ਬੈਖਰੀ ਮੱਧਮ ਪਸੰਤੀ ਪਰਾ ਕੋਈ ਵੀ ਬਾਣੀਆਂ ਚਾਰਾਂ ਬਾਣੀਆਂ ਗੱਲ ਮਨ ਦੀ ਸਾਂਝ ਪੈਣ ਦੀ। ਇਸ ਕਰਕੇ ਜਿਹੜੇ ਪੰਜ ਤਰੀਕੇ ਗੁਰੂ ਘਰ ਦੇ ਵਿੱਚ ਪ੍ਰਮਾਣਿਤ ਨੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ, ਇਹ ਪਹਿਲਾ ਤਰੀਕਾ ਜਿਹੜਾ ਹੈ ਉਹ ਸਾਡੇ ਕੋਲ ਗੁਰਬਾਣੀ ਦਾ ਪਾਠ ਹੈ। ਪਿਛਲੇ ਕਈ ਦਿਨਾਂ ਦੀ ਵਿਚਾਰ ਇਹੀ ਚੱਲ ਰਹੀ ਕਿ ਗੁਰਬਾਣੀ ਦਾ ਜਿਹੜਾ ਪਾਠ ਹੈ ਉਹਦੇ ਅਨੰਤ ਫਲ, ਇਹ ਵੀ ਇੱਕ ਪਰਮਾਤਮਾ ਨੂੰ ਚਿੰਤਨ ਕਰਨ ਦਾ ਤਰੀਕਾ ਹੈ। ਅਤੇ ਜਿਵੇਂ ਮਿਸਾਲ ਦੇ ਤੌਰ 'ਤੇ ਦੇਖਿਆ ਜਾਏ ਜਿੰਨੀ ਵੀ ਬਨਸਪਤੀ ਹੈ ਨਾ, ਇੱਕ ਨੀਕੇ ਦੇ ਤੀਲੇ ਤੋਂ ਲੈ ਕੇ ਵੱਡੇ ਬਿਰਸ਼ਾਂ ਤੱਕ ਬਨਸਪਤੀ ਦਾ ਕੋਈ ਵੀ ਹਿੱਸਾ ਐਸਾ ਨਹੀਂ ਜਿਹਦੇ ਵਿੱਚ ਅਗਨੀ ਨਾ ਹੋਵੇ। ਇਹ ਗੁਰੂ ਸਾਹਿਬ ਦਾ ਵੀ ਫਰਮਾਨ ਹੈ, ਸਗਲ ਬਨਸਪਤ ਮਾਹੇ ਬੈ ਸੰਤਰ, ਸਾਰੀ ਬਨਸਪਤੀ ਦੇ ਵਿੱਚ ਅਗਨੀ ਮੌਜੂਦ ਹੈ, ਇੱਕ ਤੀਲੇ ਤੋਂ ਲੈ ਕੇ ਸਾਰੀਆਂ ਲੱਕੜਾਂ ਵਿੱਚ, ਸਾਰੇ ਪੌਦਿਆਂ ਵਿੱਚ ਅਗਨੀ। ਅਗਨੀ ਨਾ ਹੋਵੇ ਤਾਂ ਪੌਦਾ ਵਧੇ ਨਹੀਂ ਸਕਦਾ, ਅਗਨੀ ਨਾ ਹੋਵੇ ਤਾਂ ਜਿਸ ਵੇਲੇ ਤੀਲਾ ਲਾ ਕੇ ਯਤਨ ਕਰਕੇ ਅੱਗ ਨੂੰ ਪ੍ਰਗਟ ਕਰਦੇ ਹਾਂ ਜਾਂ ਪ੍ਰਗਟ ਹੋਈ ਅੱਗ ਦੇ ਵਿੱਚ ਲੱਕੜ ਦਿੰਦੇ ਹਾਂ ਤਾਂ ਫਿਰ ਅਗਨੀ ਦਾ ਰੂਪ ਵਧਣਾ ਨਹੀਂ ਚਾਹੀਦਾ, ਉਹਦੇ ਵਿੱਚ ਗੁਪਤ ਰੂਪ ਕਰਕੇ ਹੈ, ਉੱਧਰ ਅੱਗ ਪ੍ਰਗਟ ਹੈ, ਜਦੋਂ ਲੱਕੜ ਉਹਦੇ ਵਿੱਚ ਪਾਉਂਦੇ ਹਾਂ ਤਾਂ ਅਗਨੀ ਦਾ ਰੂਪ ਦੁੱਗਣਾ ਤਿੱਗਣਾ ਹੋ ਜਾਂਦਾ, ਜਿੰਨੀਆਂ ਲੱਕੜਾਂ ਪਾਈ ਜਾਓ ਉਨੀ ਭਾਂਬੜ ਹੋਰ ਮਚੀ ਜਾਂਦੇ ਆ। ਇਸ ਤੋਂ ਸਾਬਤ ਹੈ ਵੀ ਅੱਗ ਲੱਕੜਾਂ ਦੇ ਵਿੱਚ ਮੌਜੂਦ ਹੈ। ਅਤੇ ਫਿਰ ਜਿਹੜੀ ਅਗਨੀ ਹੈ ਜਿਵੇਂ ਸਾਰੀਆਂ ਲੱਕੜਾਂ ਦੇ ਵਿੱਚ ਮੌਜੂਦ ਹੈ ਨਾ, ਸਾਰੀ ਬਨਸਪਤੀ ਵਿੱਚ, ਇਸੇ ਤਰ੍ਹਾਂ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਗੁਰਬਾਣੀ ਦੇ ਸਾਰੇ ਅੱਖਰਾਂ ਅਤੇ ਸਾਰਿਆਂ ਸ਼ਬਦਾਂ ਵਿੱਚ ਮਿਲਿਆ ਹੋਇਆ ਹੈ। ਅਤੇ ਗੁਰਬਾਣੀ ਦੇ ਕਿਸੇ ਨਾ ਕਿਸੇ ਰੂਪ ਦੇ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਵਡਿਆਈ, ਉਹ ਪਰਮਾਤਮਾ ਦਾ ਚਿੰਤਨ ਕਰਨ ਦਾ ਹੀ ਤਰੀਕਾ ਹੈ। ਕਿਸੇ ਭਗਤ ਨੇ ਨਾਮ ਜਪਿਆ, ਉਹਦੀ ਰੱਖਿਆ ਪਰਮਾਤਮਾ ਨੇ ਕੀਤੀ, ਉਹ ਵੀ ਪਰਮਾਤਮਾ ਦੀ ਸਿਫਤ ਹੈ। ਅਤੇ ਇਸ ਕਰਕੇ ਸਗਲ ਬਨਸਪਤ ਮਾਹੇ ਬੈਸੰਤਰ, दूसरा प्रमाण महाराज ने सगल दूध में किया, दुध की हर बूंद दे विच घी दी मात्रा है, ते वध दुध है उहदे विच उन्नी वध घी दी मात्रा है, निक्की दे निक्की बूंद लै लो दुध दी उहदे विच भी घी दी मात्रा है। इस तरह गुरबाणी का छोटे तो छोटा कोई अक्षर लै लो उहदे विच भी परमात्मा का नाम सम्मिलित है। जिवें दुध पीण वाला ते उहदे अंदर घी दी थंध्याई अपने आप ही जा रही है, पी तां दुध रहा है पर घी उहदे अंदर अपने आप जा रहा, क्योंकि घी दुध दे विच है, बखरा नहीं है। तो बिल्कुल इस तरह गुरबाणी दे विच परमात्मा का नाम है। जदों असीं गुरबाणी पढ़ रहे हुंदे आ असल दे विच उह असीं नाम ही जपदे हुंदे आ, ते जिहड़े लोकां नूं भुलेखा पै गया भी बाणी हो रहा है नाम हो रहा है, यह भुलेखा कढ लेना चाहिए, गुरमत दे विच प्रमाणत नहीं है। हाँ अवस्था के अनुसार जरूर है कि कीड़ी अवस्था विच बहुती बाणी पढ़न की लोड़ है, कीड़ी अवस्था च मूल मंत्र के चिंतन की लोड़ है, कीड़ी अवस्था च गुरमंत्र के चिंतन की लोड़, ये अधिकार के अनुसार तो फर्क है। पर पहलां पहलां गुरबाणी का पाठ ते पाठक नूं की देंदा है इहदा कोई हिसाब किताब ही नहीं है। किन्नियां बीमारियां ते जिन्हां दा इलाज किते ना होवे वह गुरबाणी के पाठ नाल हटियां, ते उहनां दे विच बहुत सारियां मिसालां वर्तमान समय के अंदर भी मौजूद हैं। ते हुणे कोई बहुता समा नहीं होया ते उहदा आम करके ज्ञानी संत सिंह मस्कीन बड़ा प्रचार करते रहे, क्योंकि बात बिल्कुल प्रतख वरती। जिहड़ा वह प्रेमी भारतवाज सी जिन्हें कदे भी एक अक्षर गुरबाणी का ना पढ़िया सी ना सुनिया सी, सिख धर्म बारे कोई बहुता ज्ञान नहीं सी उसनूं, ते कैंसर दा मरीज और डाक्टर ने जवाब दे दिता है भी हुण इहदी मौत जिहड़ी है निश्चित समय ते इन्ने दिन रह गए, उस दिन इहदा शरीर नहीं रहेगा। डाक्टरां नूं अपने हिसाब किताब नाल पता लग जांदा, ते हुण जदों इह पता चल गया कि मौत दा दिन मिथिया गया की कर सकदा बंदा, उस वेले निराशता तां हुंदी है कि जीवन मिलिया सी हथों जा रहा है। अपने ते ला के देखो आपां नूं पता चल जाए भी 10 दिन की उम्र है सारी, तो वह 10 दिन किवें लंघणगे, फिर ते रिश्तेदार आने शुरू हो गए, चलो भी मरना तो है उन्हें बेचारे की खबर लो, तो वह कुदरती संजोग ऐसा रलिया भी वो जिहड़े घरवाली सी उहदी भैण जिहड़ी है वह गुरसिख नूं विहाई हुई सी, उहदा साधू सी जिहड़ा गुरसिख सी, ते हुण भैण ने कहा अपने घर वाले नूं भी आपां चल के खबर लै आईए भी जिउंदिआं दे मेले हुंदे ने, मरन तों बाद तां जाओ ना जाओ उहने कहिड़ा देखणा। उह आए, इह सब कुछ उहने भारतवाज ने अपनी जबानी दसी हुई, ते उहनां ने उहदी हालत देखी ਇਹ ਜੋ ਕੁਛ ਡਾਕਟਰਾਂ ਨੇ ਲਿਖ ਕੇ ਦਿੱਤਾ ਹੋਇਆ ਸੀ ਉਹ ਮੌਜੂਦ ਸੀ ਉਹਦੇ ਕੋਲ, ਅੱਜ ਵੀ ਉਹਦੇ ਪਰਿਵਾਰ ਦੇ ਕੋਲ ਹੈ ਉਹਦੇ ਕੋਲ। ਉਹ ਕਹਿੰਦੇ ਵੀ ਠੀਕ ਹੈ ਹੁਣ ਦਿਨ ਮਿਥਿਆ ਗਿਆ, ਸਮਾਂ ਹੁਣ ਥੋੜ੍ਹਾ ਹੀ ਰਹਿੰਦਾ, ਚੰਗਾ ਹੋਇਆ ਤੁਸੀਂ ਮਿਲ ਗਏ। ਉਹ ਭਾਈ ਸਾਹਿਬ ਕਹਿੰਦੇ ਵੀ ਇੱਕ ਬੇਨਤੀ ਹੈ ਵੀ ਮੇਰਾ ਨਿਸ਼ਚਾ ਹੈ ਵੀ ਜੇ ਤੂੰ ਕਿਤੇ ਹਰਿਮੰਦਰ ਸਾਹਿਬ ਚਲਿਆ ਚੱਲੇ ਅਤੇ ਹਰਿਮੰਦਰ ਸਾਹਿਬ ਚੱਲ ਕੇ ਆਪਾਂ ਸਮਾਂ ਲੈ ਲੈਂਦੇ ਹਾਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਤੇਰੇ ਨਿਮਿੱਤ ਹੋ ਜਾਏ ਵੀ ਤੂੰ ਅੱਖਰ ਅੱਖਰ ਬਾਣੀ ਸੁਣ ਲਵੇਂ। ਉਹ ਭਾਈ ਸਾਹਿਬ ਕਹਿੰਦੇ ਵੀ ਮੈਨੂੰ ਨਿਸ਼ਚੈ ਵੀ ਗੁਰੂ ਕਿਰਪਾ ਕਰੋ। ਭਾਰਤਵਾਜ ਨੇ ਜਵਾਬ ਦੇ ਦਿੱਤਾ ਕਹਿੰਦਾ ਵੀ ਦੇਖ ਮੈਨੂੰ ਨਾ ਤਾਂ ਗੁਰਮੁਖੀ ਆਉਂਦੀ ਹੈ ਨਾ ਗੁਰਬਾਣੀ ਬਾਰੇ ਮੈਨੂੰ ਕੋਈ ਸੋਚੀ, ਮੇਰੇ ਕਿਹੜਾ ਸਮਝ ਆਉਣਾ। ਉਹ ਗੁਰਸਿੱਖ ਕਹਿੰਦਾ ਵੀ ਤੇਰੇ ਸਮਝ ਆਵੇ ਨਾ ਆਵੇ ਕਿ ਜਿੰਨੀਆਂ ਵੀ ਦਵਾਈਆਂ ਨੇ ਡਾਕਟਰ ਦਿੰਦੇ ਆ ਵੈਦ ਦਿੰਦੇ ਆ ਅਤੇ ਉਹਨਾਂ ਦਵਾਈਆਂ ਦੇ ਵਿੱਚ ਕਿਤੇ ਸਾਰਾ ਕੁਛ ਇਹ ਲਿਖਿਆ ਹੁੰਦਾ ਵੀ ਇਹ ਕਿਵੇਂ ਕਿਵੇਂ ਤਿਆਰ ਕੀਤੀ ਹੈ। ਉਹ ਤਾਂ ਬਹੁਤ ਲੰਮੀ ਚੌੜੀ ਬਾਤ ਹੈ, ਠੀਕ ਹੈ ਇਹ ਲਿਖ ਦੇਣਗੇ ਵੀ ਇਹ ਚੀਜ਼ਾਂ ਪਈਆਂ ਹੋਈਆਂ। ਅਤੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸੁਣਨ ਦਾ ਇਹ ਫਲ ਦੱਸਿਆ ਜਾਊਗਾ ਵੀ ਇਹਦੇ 'ਚ ਤਾਂ ਬਹੁਤ ਫਲ ਨੇ। ਮਰੀਜ਼ ਨੂੰ ਇੱਕੋ ਹੀ ਗੱਲ ਦੱਸੀ ਜਾਂਦੀ ਹੈ ਵੀ ਜਿਹੜੀ ਤੈਨੂੰ ਬਿਮਾਰੀ ਲੱਗੀ ਹੈ ਉਹਦੇ ਲਈ ਇਹ ਦਵਾਈ ਵਧੀਆ ਤੂੰ ਖਾ ਅਤੇ ਤੈਨੂੰ ਤੰਦਰੁਸਤੀ ਮਿਲੂ। ਇਸ ਕਰਕੇ ਉਹ ਕਹਿੰਦਾ ਵੀ ਗੁਰਬਾਣੀ ਜਿਹੜੀ ਹੈ ਇਹਦੇ ਕਈ ਰੂਪ ਨੇ, ਗੁਰਬਾਣੀ ਉਪਦੇਸ਼ ਰੂਪ ਵੀ ਹੈ, ਗੁਰੂ ਬਣ ਕੇ ਸਿੱਖਿਆ ਦੇ ਰਹੀ ਹੈ ਸਿੱਖ ਨੂੰ, ਅਤੇ ਗੁਰਬਾਣੀ ਨਾਮ ਰੂਪ ਵੀ ਹੈ, ਜਿਹਨੇ ਨਾਮ ਜਪਣਾ ਉਹ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਪੜ੍ਹਦਾ ਪੜ੍ਹਦਾ ਨਾਮ ਦੇ ਵਿੱਚ ਚਿੱਤ ਟਿਕਣ ਲੱਗ ਜਾਂਦਾ ਹੈ। ਅਤੇ ਇਸ ਕਰਕੇ ਗੁਰਬਾਣੀ ਦੇ ਬਹੁਤ ਰੂਪ। ਅਤੇ ਦੂਸਰਾ ਗੁਰਬਾਣੀ ਜਿਹੜੀ ਹੈ ਉਹ ਔਸ਼ਧੀ ਰੂਪ ਵੀ ਹੈ, ਯਾਨੀ ਦਵਾਈ ਰੂਪ ਵੀ ਹੈ। ਅਤੇ ਹੁਣ ਉਹੀ ਦਵਾਈ, ਇਹ ਤਾਂ ਹੈ ਕਈ ਵਾਰ ਕਿ ਇੱਕੋ ਹੀ ਦਵਾਈ ਬਹੁਤ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ, ਬਹੁਤ ਮਰੀਜ਼ ਐਸੇ ਨੇ ਜਿਹੜੀ ਉਹੀ ਦਵਾਈ ਖਾ ਕੇ ਉਹੀ ਬਿਮਾਰੀ ਹੈ ਠੀਕ ਨਹੀਂ ਹੁੰਦੇ। ਸਰੀਰ ਦੀ ਪ੍ਰਕਿਰਤੀ ਅਲੱਗ ਅਲੱਗ ਹੈ। ਇਸੇ ਤਰ੍ਹਾਂ ਸ਼ਰਧਾ ਔਰ ਵਿਸ਼ਵਾਸ ਅਲੱਗ ਅਲੱਗ ਹੈ। ਗੁਰੂ ਗ੍ਰੰਥ ਸਾਹਿਬ 'ਤੇ ਕਿਹਦੀ ਕਿੰਨੀ ਸ਼ਰਧਾ ਹੈ ਅਤੇ ਫਲ ਤਾਂ ਉਹਦੇ ਅਨੁਸਾਰ ਮਿਲਣਾ। ਉਹਨੇ ਕਿਹਾ ਵੀ ਤੂੰ ਸਹਿਮਤ ਹੋ ਮੇਰੀ ਗੱਲ ਨਾਲ। ਭਾਰਤਵਾਜ ਕਹਿੰਦਾ ਵੀ ਜੇ ਮੈਂ ਹੁਣ ਚੱਲਣਾ ਵੀ ਚਾਹਾਂ ਮੇਰੀ ਮੌਤ ਹੋ ਜਾਣੀ ਹੈ, ਮੇਰਾ ਸਰੀਰ ਜਾਣ ਜੋਗਾ ਨਹੀਂ। ਵੀ ਮਰੇ ਹੋਏ ਨੂੰ ਚੱਕੀ ਫਿਰੋਂਗੇ ਕੀ, ਤੁਹਾਨੂੰ ਜ਼ਿਆਦਾ ਖੇਚਲ ਵਧੂ ਸਾਰੇ ਵੀ ਇਹਨੂੰ ਰਹਿਣ ਦੇ ਮਰਨਾ ਹੀ ਹੈ, ਕਾਹਨੂੰ ਰੇਲ ਗੱਡੀ ਦੇ 'ਚ ਮਾਰਦਾ ਹੈ। ਆਪਣੇ ਸਾਢੂ ਨੂੰ ਕਹਿੰਦਾ ਤੂੰ ਇੱਥੇ ਮਰ ਲੈਣ ਦੇ। ਉਹ ਹੁਣ ਗੁਰਸਿੱਖ ਸੀ, ਉਹਨੂੰ ਪਤਾ ਹੈ ਵੀ ਜੇ ਇਹਦੀ ਮੌਤ ਵੀ ਉੱਥੇ ਹੋ ਜੂਗੀ ਨਾ ਤਾਂ ਵੀ ਇਹਦਾ ਭਲਾ ਹੋ ਜਾਣਾ। ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਮਰਨਾ ਹੀ ਹੈ, ਆਪਣੇ ਘਰ ਨਹੀਂ ਫਿਰ ਰੱਬ ਦੇ ਘਰ ਚੱਲ ਕੇ ਮਰ। ਮੁੱਕਦੀ ਗੱਲ ਵੀ ਉਹਨੇ ਆਪਣੇ ਸਾਢੂ ਨੂੰ ਸਹਿਮਤ ਕਰ ਲਿਆ। ਭਾਈ ਸਾਹਿਬ ਹਿੰਮਤ ਵਾਲਾ ਦੇਖਿਆ, ਉਹਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਫੋਨ ਕੀਤਾ। ਫੋਨ ਕਰਕੇ ਉਹਨੇ ਜ਼ਿੰਮੇਦਾਰਾਂ ਨੂੰ ਕਿਹਾ, ਸਕੱਤਰ ਨੂੰ ਕਿਹਾ ਵੀ ਦੇਖੋ ਗੈਰ ਧਰਮ ਵਾਲਾ ਵੀ ਉਂਝ ਤਾਂ ਮੈਨੂੰ ਪਤਾ ਵੀ ਅਖੰਡ ਪਾਠ ਦੀ ਵਾਰੀ ਨਹੀਂ ਆਉਂਦੀ ਬਹੁਤ ਕਈ ਕਈ ਸਾਲ ਵੀ, ਪਰ ਇਹ ਐਮਰਜੈਂਸੀ, ਇਹਦੇ ਲਈ ਕੀ ਐਸਾ ਪ੍ਰਬੰਧ ਹੋ ਸਕਦਾ ਅਖੰਡ ਪਾਠ ਜੇ ਤੁਰਤ ਕਰਦੇ ਹੋ, ਕਿਉਂਕਿ ਇਹਦੀ ਮੌਤ ਦਾ ਸਮਾਂ ਨਿਸ਼ਚਿਤ ਹੈ। ਅਤੇ ਪ੍ਰਬੰਧਕ ਸਹਿਮਤ ਹੋ ਗਏ ਇਸ ਗੱਲ ਨੂੰ। ਇੱਕ ਸੰਸਾਰ ਤੋਂ ਬੰਦਾ ਜਾ ਰਿਹਾ ਅਤੇ ਉਹਦੀ ਬਚਾਉਣ ਦਾ ਉਪਰਾਲਾ ਪਰਿਵਾਰ ਕਰ ਰਿਹਾ, ਵੀ ਉਸ ਯਤਨ ਦੇ ਵਿੱਚ ਜੇ ਅਸੀਂ ਨਾ ਕਰਦੇ ਹਾਂ ਇਹ ਵੀ ਬੁਰੀ ਬਾਤ ਹੈ। ਉਹਨੇ ਦੱਸਤਾ ਵੀ ਅਸੀਂ ਫਲਾਨੇ ਦਿਨ ਰੇਲ ਗੱਡੀ ਵਿੱਚ ਸਟੇਸ਼ਨ 'ਤੇ ਲਗਭਗ ਇੰਨੇ ਕੁ ਵਜੇ ਗੱਡੀ ਪਹੁੰਚੂਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਉਹਨੂੰ ਸਟੇਸ਼ਨ ਤੋਂ ਲੈ ਕੇ, ਚਲੋ ਕਮਰਾ ਦਿੱਤਾ ਹਰਿਮੰਦਰ ਸਾਹਿਬ ਦੇ ਵਿੱਚ ਉੱਪਰ ਜਿੱਥੇ ਹੇਠਾਂ ਦਾ ਕੀਰਤਨ ਹੀ ਹੁੰਦਾ ਰਹਿੰਦਾ ਨਾ, ਉੱਪਰ ਅਖੰਡ ਪਾਠ ਹੁੰਦੇ, ਪਾਠੀ ਸਿੰਘ ਚੋਣਵੇਂ ਲਾਏ ਗਏ ਜੀਵਨ ਵਾਲੇ, ਗੁਰਮੁਖ ਬਾਣੀ ਪੜ੍ਹਨ ਵਾਲੇ, ਗੁਰੂ 'ਤੇ ਵਿਸ਼ਵਾਸ ਕਰਨ ਵਾਲੇ। ਔਰ ਦੱਸਿਆ ਵੀ ਇਹ ਇੱਕ ਬੰਦੇ ਦੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ। ਅਨੇਕਾਂ ਅਖੰਡ ਪਾਠ ਹੁੰਦੇ ਨੇ ਸੁੱਖਾ ਲਾਉਣ ਵਾਲੇ, ਉਹ ਬਾਤ ਹੋਰ ਹੈ। ਅਤੇ ਗੁਰਮੁਖਾਂ ਦੇ ਮਨ ਦੇ ਵਿੱਚ ਵੀ ਵਿਰਾਗ, ਉਹ ਪਿਆਰ ਦੇ ਨਾਲ ਉਹਨਾਂ ਨੇ ਜਦੋਂ ਅਖੰਡ ਪਾਠ ਆਰੰਭ ਕਰਨਾ ਸੀ ਉਹਨੂੰ ਚੱਕ ਕੇ ਲੈ ਕੇ ਆਏ। ਅਰਦਾਸ ਦੇ ਵਿੱਚ ਖੜਾ ਨਹੀਂ ਸੀ ਹੋ ਸਕਦਾ, ਫੜ ਕੇ ਖੜਾ ਕੀਤਾ ਅਤੇ ਫਿਰ ਉਹ ਅਰਦਾਸ ਹੋਈ ਤੋਂ ਬਾਅਦ ਬੈਠਣ ਜੋਗੀ ਵੀ ਸਮਰੱਥਾ ਨਹੀਂ ਸੀ, ਉਹਨੂੰ ਲਿਟਾ ਦਿੱਤਾ। ਅਤੇ ਉਹਦੇ ਮਨ ਨੂੰ ਵੀ ਲੱਗਿਆ ਕੁਛ ਥੋੜ੍ਹਾ ਜਿਹਾ ਮਹਿਸੂਸ ਹੋਇਆ ਵੀ ਮੈਂ ਠੀਕ ਥਾਂ 'ਤੇ, ਜੇ ਇੱਥੇ ਪ੍ਰਾਣ ਛੱਡੂੰਗਾ ਤਾਂ ਜਗ੍ਹਾ ਠੀਕ ਹੈ, ਭਲਾ ਹੋਊਗਾ ਮੇਰਾ। ਅਤੇ ਅਖੰਡ ਪਾਠ ਆਰੰਭ ਹੋਇਆ ਅਤੇ ਅਖੰਡ ਪਾਠ ਹੁੰਦਿਆਂ ਉਹਨੇ ਕਿਹਾ ਵੀ ਦੇਖ, ਨੀਂਦ ਤਾਂ ਆ ਨਹੀਂ ਸੀ ਰਹੀ, ਉਹਦੀ ਹਾਲਤ ਇਹੋ ਜਿਹੀ ਸੀ, ਨੀਂਦ ਤਾਂ ਨੇੜੇ ਤੇੜੇ ਵੀ ਨਹੀਂ ਸੀ, ਗੋਲੀਆਂ ਖਾ ਕੇ ਕਿਤੇ ਨੀਂਦ ਲੈਂਦਾ ਸੀ। ਉੱਥੇ ਉਹਨੇ ਕਿਹਾ ਵੀ ਠੀਕ ਹੈ ਵੀ ਪੀੜਾ ਭਾਵੇਂ ਹੋ ਰਹੀ ਹੈ, ਕੰਨਾਂ ਦੇ 'ਚ ਬਾਣੀ ਪੈਂਦੀ ਰਹੂਗੀ, ਦੁੱਖ ਦਾਰੂ ਸੁੱਖ ਰੋਗ ਪਿਆ, ਕਈ ਵਾਰੀ ਦੁੱਖ ਹੈ ਜਿਹੜੀ ਉਹ ਦਾਰੂ ਵੀ ਬਣ ਜਾਂਦਾ। ਦੁਖੀ ਬੰਦੇ ਨੂੰ ਸ਼ਰਧਾ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ। ਅਤੇ ਜਦੋਂ ਜ਼ਿੰਦਗੀ ਦਾ ਕੋਈ ਨਾ ਕੋਈ ਪੱਖ ਦੁਖੀ ਹੋਵੇ ਤਾਂ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ। ਜਿਹੜੇ ਪਦਾਰਥਾਂ ਦੇ ਵਿੱਚ ਗੜੁੱਚ ਹੋਏ ਪਏ ਨੇ ਉਹ ਰੱਬ ਦੀ ਲੋੜ ਹੀ ਨਹੀਂ ਸਮਝੇ, ਜਾ ਸੁੱਖ ਪਾਵਨਾ ਹੋਈ, ਜਦੋਂ ਸੁੱਖ ਹੈ ਪਰਮਾਤਮਾ ਦੇ ਮਿਲਣ ਦੀ ਇੱਛਾ ਹੀ ਖਤਮ ਹੋ ਜਾਂਦੀ, ਉਹ ਸੁੱਖਾਂ ਦੇ ਵਿੱਚ ਭਰ ਜਾਂਦਾ। ਸ਼ਾਇਦ ਇਸੇ ਲਈ ਪਾਂਡਵਾਂ ਦੀ ਮਾਤਾ ਔਰ ਭਗਵਾਨ ਕ੍ਰਿਸ਼ਨ ਦੀ ਭੂਆ ਕੁੰਤੀ ਹੋਈ ਹੈ ਅਤੇ ਕੁੰਤੀ ਨੇ ਇੱਕ ਦਿਨ ਭਗਵਾਨ ਕ੍ਰਿਸ਼ਨ ਨੂੰ ਕਿਹਾ, ਭਗਵਾਨ ਕ੍ਰਿਸ਼ਨ ਨੇ ਆਪਣੀ ਬੂਆ ਨੂੰ ਕਿਹਾ, ਕਹਿੰਦੇ ਬੂਆ ਜੀ ਵੀ ਮੇਰੀ ਇੱਕ ਬੇਨਤੀ ਹੈ। ਕਿਹਾ ਜੀ? ਦੱਸੋ। ਵੀ ਸਾਰੇ ਲੋਕ ਮੇਰੇ ਕੋਲੋਂ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ, ਇੰਨਾ ਲੰਮਾ ਸਮਾਂ ਹੋ ਗਿਆ, ਤੁਸੀਂ ਮੈਨੂੰ ਬਚਪਨ ਦੇ ਵਿੱਚ ਖਿਡਾਇਆ ਵੀ, ਪਾਲਣ ਦੇ ਵਿੱਚ ਵੀ ਮੇਰੀ ਮਾਂ ਦੀ ਸਹਾਇਤਾ ਕੀਤੀ, ਹੋ ਬਚਪਨ ਤੁਹਾਡੇ ਹੱਥਾਂ 'ਚ ਲੰਘਿਆ ਵੀ ਇੰਨੇ ਲੋਕ ਲਾਭ ਉਠਾਉਂਦੇ ਨੇ ਕਿ ਤੁਸੀਂ ਵੀ ਕੁਛ ਮੰਗ ਲਓ ਮੇਰੇ ਕੋਲੋਂ। ਅਤੇ ਕੁੰਤੀ ਨੇ ਜਵਾਬ ਦਿੱਤਾ ਕਿ ਭਗਵਾਨ ਵਿਸ਼ਨੂੰ ਦਾ 16 ਕਲਾਂ ਅਵਤਾਰ ਮੇਰੇ ਭਰਾ ਦੇ ਘਰ ਪ੍ਰਗਟ ਹੋਇਆ ਹੋਵੇ। ਗੁਰਬਾਣੀ 'ਚ ਲਿਖਿਆ ਨਾ, 16 ਕਲਾ ਸੰਪੂਰਨ ਫਲਿਆ, 16 ਕਲਾ ਸੰਪੂਰਨ ਅਵਤਾਰ ਸੀ ਭਗਵਾਨ ਕ੍ਰਿਸ਼ਨ। ਅਤੇ ਮੇਰਾ ਰਿਸ਼ਤਾ ਭੂਆ ਭਤੀਜੇ ਦਾ ਜੁੜਿਆ ਹੋਵੇ, ਉਹ ਕਹਿੰਦੇ ਰੱਬ ਦੇ ਨਾਲ ਜੀ ਦਾ ਰਿਸ਼ਤਾ ਜੁੜਿਆ ਹੋਵੇ, ਮੈਨੂੰ ਹੋਰ ਕੁਛ ਮੰਗਣ ਦੀ ਲੋੜ ਕੀ ਹੈ? ਬਾਕੀ ਕੁਛ ਵੀ ਨਹੀਂ ਹੈ ਮੰਗਣ ਵਾਸਤੇ। ਭਗਵਾਨ ਕ੍ਰਿਸ਼ਨ ਜੀ ਨੇ ਫਿਰ ਦੁਬਾਰੇ ਕਿਹਾ, ਬੂਆ ਜੀ ਬਈ ਤੁਸੀਂ ਮੇਰੀ ਖੁਸ਼ੀ ਵਾਸਤੇ ਮੰਗ ਲਓ, ਜੇ ਤੁਹਾਨੂੰ ਨਹੀਂ ਵੀ ਲੋੜ ਤਾਂ ਵੀ ਮੰਗ ਲਓ ਮੇਰੀ ਖੁਸ਼ੀ ਵਾਸਤੇ। ਅਤੇ ਕੁੰਤੀ ਨੇ ਫਿਰ ਵੀ ਜਵਾਬ ਦੇ ਦਿੱਤਾ, ਭਗਵਾਨ ਕ੍ਰਿਸ਼ਨ ਕਹਿੰਦੇ ਬੂਆ ਜੀ ਤੀਸਰਾ ਵਚਨ ਹੈ, ਮੇਰੇ ਵਚਨ ਦਾ ਨਿਰਾਦਰ ਹੈ, ਫਿਰ ਹੁਣ ਜੇ ਮੰਗੇਗੀ ਮੇਰੇ ਬਚਨ ਦਾ ਆਦਰ ਕਰਨ ਵਾਸਤੇ ਹੀ ਮੰਗ ਲੈ, ਚਲੋ ਮੰਨਿਆ, ਤੈਨੂੰ ਕੋਈ ਲੋੜ ਨਹੀਂ। ਕਹਿਣ ਲੱਗੀ ਠੀਕ ਹੈ, ਹੁਣ ਮੈਂ ਤੀਸਰਾ ਵਚਨ ਤੇਰਾ ਨਿਰਾਦਰ ਨਹੀਂ ਹੋਣ ਦਊਂਗੀ। ਝੋਲੀ ਅੱਡ ਲਈ। ਕਹਿੰਦੀ ਸੰਸਾਰ ਦਾ ਰਿਸ਼ਤਾ ਤਾਂ ਭਾਵੇਂ ਭੂਆ ਭਤੀਜੇ ਦਾ ਹੈ, ਪਰ ਮੈਂ ਸੰਸਾਰ ਦਾ ਰਿਸ਼ਤਾ ਨਹੀਂ ਤੇਰੇ ਨਾਲ ਰੱਖਿਆ ਹੋਇਆ। ਤੂੰ ਈਸ਼ਵਰ ਅਵਤਾਰ ਹੈ, ਤੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ। ਇਹ ਜਿੰਨੇ ਵੀ 23 ਅਵਤਾਰ ਭਗਵਾਨ ਵਿਸ਼ਨੂੰ ਦੇ ਹੋਏ ਨੇ ਅਤੇ ਉਹਨਾਂ ਦਾ ਸਾਰਾ ਵੇਰਵਾ ਸ਼੍ਰੀ ਦਸਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਨੇ ਦਿੱਤਾ, ਕਿਹੜਾ ਅਵਤਾਰ ਕਿਸ ਤਰ੍ਹਾਂ ਹੋਇਆ, ਕੀ ਕਰਤਵ ਕੀਤੇ, ਪੁਰਾਣਾਂ ਦੇ ਵਿੱਚ ਵੀ ਹੈ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਦੇ ਅੱਗੇ ਝੋਲੀ ਅੱਡ ਕੇ ਮਾਤਾ ਕੁੰਤੀ ਕਹਿਣ ਲੱਗੀ ਕਿ ਹੇ ਭਗਵਾਨ, ਜੇ ਮੇਰੇ 'ਤੇ ਪ੍ਰਸੰਨ ਹੋਇਆ, ਜੇ ਮੈਨੂੰ ਕੁਝ ਮੰਗਣ ਦੇ ਲਈ ਪ੍ਰੇਰਨਾ ਕੀਤੀ ਹੈ ਤਾਂ ਮੈਂ ਝੋਲੀ ਅੱਡ ਕੇ ਮੰਗਦੀ ਹਾਂ ਵੀ ਸਾਰਾ ਜੀਵਨ ਮੇਰਾ ਦੁੱਖ ਔਰ ਭੁੱਖ ਦੇ ਵਿੱਚ ਬਤੀਤ ਹੋਵੇ। ਮੈਂ ਸਾਰੀ ਜ਼ਿੰਦਗੀ ਦੁਖੀ ਰਹਾਂ, ਸਾਰੀ ਜ਼ਿੰਦਗੀ ਪਦਾਰਥਾਂ ਦਾ ਟੋਟਾ ਰਹੇ, ਇਹ ਮੈਨੂੰ ਮੇਰੀ ਝੋਲੀ ਵਿੱਚ ਪਾ ਦੇ। ਭਗਵਾਨ ਕ੍ਰਿਸ਼ਨ ਹੈਰਾਨ ਰਹਿ ਗਏ, ਕਹਿੰਦੇ ਬੂਆ ਕੀ ਮੰਗਿਆ, ਜੀ ਤੋਂ ਸਾਰਾ ਸੰਸਾਰ ਨਫ਼ਰਤ ਕਰਦਾ ਉਹ ਮੰਗਿਆ, ਸੰਸਾਰ ਦਾ ਕੋਈ ਬੰਦਾ ਦੁੱਖ ਨਹੀਂ ਮੰਗਦਾ, ਤੂੰ ਦੁੱਖ ਮੰਗ ਲਿਆ, ਮੈਨੂੰ ਦੇਣਾ ਦਾ ਪੂਜ ਉਹ ਮੰਗਿਆ ਤੈਂ, ਪਰ ਕਿਆ ਤੇਰੀ ਮੰਗ ਇਹ ਠੀਕ ਹੈ, ਦੁੱਖ ਮੰਗਿਆ, ਭੁੱਖ ਮੰਗੀ ਹੈ, ਪਦਾਰਥਾਂ ਦੀ ਲੋੜ, ਕਿਉਂ ਕੀਤਾ ਹੈ ਸਰ? ਭਗਵਾਨ ਕ੍ਰਿਸ਼ਨ ਕਹਿੰਦੇ ਜੋ ਮੰਗਿਆ ਤਥਾਸਤੂ, ਪਰ ਕਿਉਂ ਮੰਗਿਆ? ਕਹਿਣ ਲੱਗੀ ਭਗਵਾਨ ਇਸ ਕਰਕੇ ਮੰਗਿਆ, ਜਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਔਰ ਸ੍ਰਿਸ਼ਟੀ ਦੇ ਅੰਤ ਵੇਲੇ ਤੱਕ ਵੀ ਇਹੀ ਮਰਯਾਦਾ ਚਲੀ ਆ ਰਹੀ ਹੈ, ਜਿਹੜੇ ਬੰਦੇ ਨੂੰ ਕੋਈ ਨਾ ਕੋਈ ਦੁੱਖ ਪ੍ਰਾਪਤ ਹੈ ਉਹ ਈਸ਼ਵਰ ਚਿੰਤਨ ਵਿੱਚ ਲੱਗ ਜਾਂਦਾ, ਅਤੇ ਜਿਹੜੇ ਬੰਦੇ ਦੇ ਕੋਲ ਪਦਾਰਥਾਂ ਦੀ ਘਾਟ ਹੈ ਉਹ ਪਰਮਾਤਮਾ ਦੀ ਵੱਲ ਲੱਗਦਾ। ਜਿਹਨੂੰ ਕੋਈ ਵੀ ਦੁੱਖ ਨਹੀਂ, ਜਿਹਨੂੰ ਕੋਈ ਵੀ ਘਾਟ ਨਹੀਂ, ਅਤੇ ਉਹ ਪਰਮਾਤਮਾ ਦੇ ਵੱਲ ਕਦੇ ਨਹੀਂ ਲੱਗਦਾ। ਮੈਂ ਤਾਂ ਇੱਕ ਇਹ ਤਰੀਕਾ ਢੂੰਡਿਆ ਕਿ ਦੁੱਖ ਔਰ ਭੁੱਖ ਹੋਊਗੀ ਤਾਂ ਪਰਮਾਤਮਾ ਦਾ ਚਿੰਤਨ ਹੁੰਦਾ ਰਹੂਗਾ। ਇਸ ਕਰਕੇ ਜਿਨ੍ਹਾਂ ਦੀ ਬਾਤ ਸਮਝ ਆ ਜਾਏ ਕਿ ਉਹਨਾਂ ਦੇ ਲਈ ਦੁੱਖ ਜਿਹੜਾ ਉਹ ਦਾਰੂ ਹੈ। ਭਾਰਤਵਾਜ ਨੇ ਉਹਦੀ ਲੜਕੀ ਨਾਲ ਸੀ, ਕੈਮਰਾ ਉਹਦੇ ਕੋਲ ਸੀ, ਅਤੇ ਉਹਨੂੰ ਇਹ ਸੀ ਵੀ ਮੇਰੇ ਬਾਪ ਨੇ ਇੱਥੇ ਮਰਨਾ ਅਤੇ ਮੈਂ ਇਹਦੀ ਮੂਵੀ ਬਣਾ ਲਾਂ ਅਤੇ ਮੈਂ ਇਹਦੀਆਂ ਫੋਟੋਆਂ ਖਿੱਚ ਲਾਂ, ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਰਿਵਾਰ ਦਾ ਇੱਕ ਇਤਿਹਾਸ ਹੈ ਵੀ ਮੇਰਾ ਪਿਓ ਕਿਵੇਂ ਮਰਿਆ ਸੀ, ਕਿਉਂਕਿ ਸਮਾਂ ਆ ਗਿਆ ਜਿਹੜਾ ਡਾਕਟਰ ਨੇ ਦੱਸਿਆ ਸੀ ਵੀ ਇਹਦੀ ਮੌਤ ਹੋ ਜਾਣੀ। ਇਹ ਹੋਈ ਹੋਈ ਬਾਤ ਹੈ, ਜਿਹਨੇ ਨਹੀਂ ਮੰਨਣਾ ਉਹਨੇ ਤਾਂ ਰੱਬ ਨੂੰ ਵੀ ਨਹੀਂ ਮੰਨਣਾ। ਮਸਕੀਨ ਜੀ ਨੇ ਬੜਾ ਪ੍ਰਚਾਰ ਕੀਤਾ ਇਸ ਵਰਤਮਾਨ ਦੀ ਸਾਖੀ ਦਾ, ਤੁਸੀਂ ਵੀ ਸੁਣੀ ਹੋਊਗੀ, ਮੈਂ ਵੀ ਸੁਣੀ। ਜਿਸ ਵੇਲੇ ਸੁਖਣੀ ਸਾਹਿਬ ਦਾ ਪਾਠ ਆ ਗਿਆ ਗੌੜੀ ਰਾਗ, ਇਹ ਜਿੱਦਣ ਅਖੰਡ ਪਾਠ ਆਰੰਭ ਕਰਦੇ ਹਾਂ ਉਦਣੇ ਸੁਖਣੀ ਸਾਹਿਬ ਆ ਜਾਂਦੀ ਹੈ ਸ਼ਾਮ ਦੇ ਵਕਤ। ਅਤੇ ਪਰਿਵਾਰ ਤਾਂ ਬਾਕੀ ਦਾ ਚਲਿਆ ਗਿਆ ਅਤੇ ਉਹ ਲੜਕੀ ਉੱਥੇ ਹੈ, ਕਿਉਂ ਇੱਕ ਦੋ ਤਾਂ ਹਰ ਵਾਰ ਪੈਰੇ 'ਤੇ ਰਹਿੰਦੇ ਸੀ। ਅਤੇ ਭਾਰਤ ਬਾਜ ਦੀ ਐਨ ਕਿਉਂਕਿ ਦੁਖੀ ਹੋਇਆ ਅਤੇ ਸੁਰਤ ਐਨ ਗੁਰੂ ਰਾਮਦਾਸ ਦੇ ਚਰਨਾਂ 'ਚ ਜੁੜੀ। ਬਾਣੀ ਦੀ ਤੁੱਕ ਕਿ ਸੁਖਣੀ ਸਾਹਿਬ ਸੌਖਾ ਵੀ ਹੈ, ਬਿਨਾਂ ਅਰਥਾਂ ਤੋਂ ਵੀ ਸਮਝ ਆਉਂਦੀ ਹੈ, ਉਹਨੂੰ ਉਹਦੇ ਵਿੱਚ ਪੂਰੀ ਰੁਚੀ ਬਣੀ ਹੋਈ ਹੈ ਵੀ ਇਹ ਦਵਾਈ ਹੈ ਜਿਹੜੀ ਮੇਰੇ ਲਈ ਲਾਭਦਾਇਕ ਹੈ, ਇਸ ਕਰਕੇ ਧਿਆਨ ਦੇ ਨਾਲ ਸੁਣ ਰਿਹਾ ਪਾਠ। ਪਾਠ ਆਉਂਦਾ ਨਹੀਂ, ਕੇਵਲ ਸੁਣ ਰਿਹਾ। ਸੁਖਣੀ ਸਾਹਿਬ ਦੇ ਪਾਠ ਦੇ ਵਿੱਚ ਜਦੋਂ ਪਾਠੀ ਸਿੰਘ ਬੜੇ ਪ੍ਰੇਮ ਨਾਲ ਪੜ੍ਹ ਰਿਹਾ, ਹੁਣ ਇਸ ਦੇ ਅੱਗੇ ਉਹਦੀ ਲੜਕੀ ਬਿਆਨ ਕਰਦੀ ਹੈ, ਜੋ ਉਹਦੀ ਲੜਕੀ ਨੇ ਦੇਖਿਆ, ਅੱਜ ਇਕੱਲਾ ਦੇਖਿਆ ਹੀ ਨਹੀਂ, ਉਹਨੇ ਕੈਮਰੇ ਦੇ ਵਿੱਚ ਵੀ ਉਸ ਕ੍ਰਿਸ਼ਮੇ ਨੂੰ ਬੰਦ ਕੀਤਾ। ਅਤੇ ਉਹ ਲੜਕੀ ਕਹਿੰਦੀ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਜੋਤ ਨਿਕਲੀ, ਪ੍ਰਕਾਸ਼ ਨਿਕਲਿਆ, ਜਿਹੜੀਆਂ ਉਸ ਲੜਕੀ ਨੇ ਆਪਣੇ ਅੱਖਾਂ ਨਾਲ ਵੇਖਿਆ। ਔਰ ਜਦੋਂ ਉਹ ਪ੍ਰਕਾਸ਼ ਨਿਕਲਿਆ, ਉਹਦੇ ਪਿਓ ਵੱਲ ਨੂੰ ਆਇਆ, ਉਹਨੇ ਕੈਮਰੇ ਦੇ ਵਿੱਚ ਉਹਨੂੰ ਕੈਚ ਕੀਤਾ। ਹਾਲਾਂਕਿ ਇਹੋ ਜਿਹੇ ਰੱਬੀ ਕ੍ਰਿਸ਼ਮੇ ਕਈ ਵਾਰੀ ਨਾ ਕੈਮਰਿਆਂ 'ਚ ਆਇਆ ਨਹੀਂ ਕਰਦੇ, ਇਹ ਕੋਈ ਕਲਯੁੱਗ ਦਾ ਸਮਾਂ ਹੈ, ਮਹਾਰਾਜ ਨੇ ਦਿਖਾਉਣਾ ਸੀ ਵੀ ਜਿਹੜੇ ਲੋਕ ਨਾਸਤਕ ਹੁੰਦੇ ਜਾਂਦੇ ਨਾ ਉਹਨੂੰ ਕ੍ਰਿਸ਼ਮਾ ਦੱਸਣ ਵਾਸਤੇ ਇਹ ਸਬੂਤ ਰੱਖ ਲਿਆ। ਨਹੀਂ, ਆਮ ਕਰਕੇ ਇਹਦਾ ਸਬੂਤ ਨਹੀਂ ਕੁਦਰਤੀ ਛੱਡਦੀ। ਅਤੇ ਉਹ ਭਾਰਤਵਾਜ ਦੇ ਆ ਕੇ ਜਿਸਮ ਦੇ ਉੱਤੇ ਪ੍ਰਕਾਸ਼ ਐਂ ਫੈਲ ਗਿਆ, ਉਹ ਪ੍ਰਕਾਸ਼ ਉਹਦੇ ਵਿੱਚ ਪ੍ਰਵੇਸ਼ ਕਰਦਾ। ਹੁਣ ਇਸ ਦੇ ਅੱਗੇ ਉਹ ਪ੍ਰਕਾਸ਼ ਜਦੋਂ ਵਿੱਚ ਉਹਦੇ ਪ੍ਰਵੇਸ਼ ਕਰਦਾ ਹੈ, ਜੋ ਵਾਈਬ੍ਰੇਸ਼ਨ ਹੋਈ ਉਹਨੂੰ, ਜੋ ਉਸ ਵੇਲੇ ਉਹਨੇ ਮਹਿਸੂਸ ਕੀਤਾ, ਉਹਦੀ ਵਿਆਖਿਆ ਫਿਰ ਉਹ ਕਰਦਾ। ਲੜਕੀ ਨੇ ਜੋ ਦੇਖਿਆ, ਲੜਕੀ ਨੇ ਵਿਆਖਿਆ ਕੀਤੀ ਵੀ ਇੰਨੀ ਗੱਲ ਮੇਰੀ ਲੜਕੀ ਨੇ ਦੇਖੀ ਅਤੇ ਆਹ ਮੇਰੇ ਕੋਲ ਸਬੂਤ ਹੈ। ਅਤੇ ਉਹ ਕਹਿੰਦਾ ਮੇਰੇ ਸਰੀਰ ਦੇ ਵਿੱਚ ਇਸ ਤਰ੍ਹਾਂ ਹਰਕਤ ਆਈ, ਵਾਈਬ੍ਰੇਸ਼ਨ ਹੋਈ ਸਾਰੇ ਸਰੀਰ, ਝਰਨਾਹਟ ਜਿਹਨੂੰ ਆਪਾਂ ਕਹਿੰਦੇ ਹਾਂ, ਸਾਰੇ ਸਰੀਰ 'ਚ ਕੰਪਨ ਝਰਨਾਹਟ ਹੋਈ। ਅਤੇ ਕਈ ਵਾਰ ਜ਼ਿੰਦਗੀ 'ਚ ਐਸੀ ਹਰ ਇੱਕ ਦੇ ਨਾਲ ਹੁੰਦੀ ਹੈ ਕਿ ਸਰੀਰ ਦੇ ਵਿੱਚੋਂ ਕੁਝ ਅਜਿਹੀ ਹਰਕਤ ਹੁੰਦੀ ਹੈ ਵੀ ਰੋਮ ਖੜ੍ਹੇ ਹੋ ਜਾਂਦੇ ਨੇ, ਜਿਹੜੇ ਬਾਲ ਨਾ ਆਪਣੇ ਨਿੱਕੇ ਨਿੱਕੇ ਬਾਲ ਖੜ੍ਹੇ ਹੋ ਜਾਂਦੇ, ਰੁਮਾਵਲੀ ਕਹਿੰਦੇ ਨੇ ਇਸ ਨੂੰ। ਬਹੁਤ ਪ੍ਰੇਮ ਦੇ ਵਿੱਚ ਆ ਜਾਵੇ ਤਾਂ ਵੀ ਹੋ ਜਾਂਦੀ ਹੈ, ਬਹੁਤ ਵੈਰਾਗ ਦੇ ਵਿੱਚ ਆਵੇ ਤਾਂ ਵੀ ਰੋਮ ਖੜ੍ਹੇ ਹੋ ਜਾਂਦੇ। ਇੱਕ ਮਨ ਦੀ ਉਸ ਵੇਲੇ ਦੀ ਅਵਸਥਾ ਦੀ ਸੂਚਨਾ ਤਨ ਦੇ ਉੱਤੇ ਵੀ ਪ੍ਰਵੇਸ਼ ਕਰ ਜਾਂਦੀ। ਉਹ ਕਹਿੰਦਾ ਵੀ ਜਦੋਂ ਮੇਰੇ ਇਸ ਜਿਸਮ ਦੇ ਵਿੱਚ ਅਤੇ ਕ੍ਰਿਸ਼ਮਾ ਵਰਤਿਆ, ਕਹਿੰਦਾ ਮੈਨੂੰ ਐਂ ਲੱਗਿਆ ਵੀ ਮੇਰੀ ਬਰਿਆਂ ਦੀ ਐਨਰਜੀ ਖਤਮ ਹੋਈ ਹੋਈ ਸੀ, ਜਿਹੜੀ ਉਹ ਐਨਰਜੀ ਮੇਰੇ ਵਿੱਚ ਆ ਗਈ, ਤਾਕਤ ਆ ਗਈ, ਮੈਂ ਉੱਠ ਕੇ ਬੈਠਾ ਹੋ ਗਿਆ। ਅਤੇ ਸਤਿਗੁਰਾਂ ਨੇ ਪਾਠ ਸੰਪੂਰਨ ਹੋਣ ਤੋਂ ਪਹਿਲਾਂ ਹੀ ਕਿਰਪਾ ਕਰ ਦਿੱਤੀ ਪੂਰੀ। ਉਹ ਸੰਬੰਧੀ ਜਦੋਂ ਆਏ, ਉਹ ਬੈਠਾ ਚੌਂਕੜਾ ਮਾਰੀ, ਅਤੇ ਕੁਝ ਸਮੇਂ ਤੋਂ ਬਾਅਦ ਉਹਨੇ ਆਪਣੇ ਸਾਡੂ ਨੂੰ ਕਿਹਾ, ਅਤੇ ਉੱਥੇ ਉੱਚੇ ਬੋਲਣਾ ਨਹੀਂ ਸੀ, ਪਾਠ ਹੋ ਰਿਹਾ, ਮਰਯਾਦਾ ਨਹੀਂ ਉੱਚੇ ਬੋਲਣ। ਉਹਨੇ ਹੌਲੀ ਦੇ ਕੇ ਕਿਹਾ ਵੀ ਮੈਨੂੰ ਭੁੱਖ ਲੱਗੀ ਹੈ। ਜਿਹਦੇ ਅੰਦਰ ਦਵਾਈ ਨਹੀਂ ਪਚਦੀ, ਉਹ ਕਹਿੰਦਾ ਭੁੱਖ ਲੱਗੀ ਹੈ, ਗੁਰੂ ਰਾਮਦਾਸ ਦੇ ਲੰਗਰ ਚੱਲੋ, ਕਹਿੰਦਾ ਮੈਂ ਰੋਟੀ ਖਾ ਕੇ ਆਉਣੀ ਹੈ, ਮੁੜ ਕੇ ਫੇਰ ਆ ਜਾਵਾਂਗੇ। ਉਹ ਫੜ ਕੇ ਉਠਾਲਣ ਲੱਗਿਆ, ਕਹਿੰਦਾ ਫੜ ਕੇ ਉਠਾਲਣ ਦੀ ਲੋੜ ਨਹੀਂ, ਮੈਂ ਆਪੇ ਉੱਠੂੰਗਾ। ਜਿਹੜੇ ਬੰਦੇ ਨੂੰ ਅਰਦਾਸ 'ਚ ਫੜ ਕੇ ਖੜਾ ਕੀਤਾ, ਜਿਹੜੇ ਬੰਦੇ ਨੂੰ ਚੱਕ ਕੇ ਹਰਿਮੰਦਰ ਸਾਹਿਬ ਦੇ 'ਚ ਲੈ ਕੇ ਗਏ, ਇੱਕ ਕਿਸਮ ਦਾ 75% ਮਰਿਆ ਹੋਇਆ, ਅਤੇ ਫਿਰ ਉਹ ਆਪਣੇ ਆਪ ਖੜਾ ਹੁੰਦਾ, ਗੁਰੂ ਨੂੰ ਮੱਥਾ ਟੇਕਦਾ ਅਤੇ ਪੌੜੀਆਂ ਆਪਣੇ ਆਪ ਉਤਰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਵੀ ਐਡੀ ਵੱਡੀ ਘਟਨਾ ਨੂੰ ਅੱਜ ਦੀ ਦੁਨੀਆ 'ਚ ਆਪਣੇ ਹੁੰਦਿਆਂ ਹੋਈ ਆਪਣੇ ਜੀਵਨ ਕਾਲ ਵਿੱਚ ਕੋਈ ਛੋਟੀ ਜਿਹੀ ਬਾਤ ਤਾਂ ਹੈ ਨਹੀਂ ਹੈ। ਨਾਸਤਕਾਂ ਵਾਸਤੇ ਤਾਂ ਰੱਬ ਆ ਜਾਵੇ ਉਹ ਵੀ ਛੋਟੀ ਬਾਤ ਹੈ, ਪਰ ਸਾਡੇ ਲਈ ਛੋਟੀ ਬਾਤ ਨਹੀਂ ਹੈ। ਅਤੇ ਉਸ ਤੋਂ ਬਾਅਦ ਉਹਨੇ ਪੂਰਾ ਵਿਸ਼ਵਾਸ ਵੱਜ ਗਿਆ, ਪਾਠ ਸੁਣਿਆ, ਅਰਦਾਸ ਹੋਈ, ਸਿਰੋਪਾ ਹੋਇਆ। ਮਸਕੀਨ ਜੀ ਨੂੰ ਪਤਾ ਲੱਗਿਆ ਇਸ ਗੱਲ ਦਾ, ਅਤੇ ਮਸਕੀਨ ਜੀ ਨੇ ਕੋਲ ਬਿਠਾ ਕੇ ਨਾ ਐਂ ਵੀ ਕੋਲ ਬੈਠ ਭਾਰਤਵਾਜ, ਅਤੇ ਮੈਂ ਕਥਾ 'ਚ ਦੱਸਣਾ ਚਾਹੁੰਦਾ, ਲੋਕਾਂ ਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬਰਕਤਾਂ ਕੀ ਨੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਵਸਤਰਾਂ ਦੀ ਸੇਵਾ ਕਰਨੀ, ਇਹ 16 ਕਿਸਮ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਹੈ। ਅਤੇ ਐਸੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕੋਈ ਸਾਡੀ ਕਲਿਆਣ ਕਰ ਸਕਦਾ। ਇੰਨੇ ਪਾਪਾਂ ਦੇ ਭਰਿਆ ਹੋਇਆ ਨੂੰ ਸਾਂਭਣਾ ਹੀ ਕੀ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ? ਗੁਰੂ ਪਿਆਰਿਓ ਨਹੀਂ ਕੋਈ ਸਾਂਭ ਸਕਦਾ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ, ਐ ਗੁਰੂ ਗ੍ਰੰਥ ਸਾਹਿਬ ਤੂੰ ਉਹਦੇ 'ਤੇ ਗੁਰੂ ਨਾਨਕ ਕਿਰਪਾ ਕਰ ਦਿੱਤੀ ਜਿਹੜਾ ਤੇਰਾ ਸਿੱਖ ਵੀ ਨਹੀਂ ਸੀ ਬਣਿਆ। ਤੇਰੇ ਮਿਹਰਬਾਨ ਹੋਣ ਦੇ ਬਲਿਹਾਰ ਜਾਈਏ, ਅਤੇ ਅਸੀਂ ਤਾਂ ਤੇਰੇ ਜੁੰਮੇ ਲੱਗਦੇ ਹਾਂ ਵੀ ਤੇਰੇ ਹਾਂ, ਤੂੰ ਸਾਡੇ 'ਤੇ ਕਿਰਪਾ ਕਰੀ। ਅਤੇ ਮਸਕੀਨ ਜੀ ਨੇ ਕੋਲ ਬਿਠਾ ਕੇ ਉਹਨੂੰ ਪ੍ਰਚਾਰ ਕਰਨਾ, ਅਤੇ ਫਿਰ ਉਹਨੂੰ ਵੀ ਟਾਈਮ ਦੇਣਾ ਉਹ ਆਪਣੀ ਜ਼ਬਾਨੀ ਵੀ ਦੱਸਿਆ ਕਰੇ। ਅੱਜ ਤੱਕ ਮੂਵੀਆਂ ਬਣੀਆਂ, ਜਾਂ ਮਰਜ਼ੀ ਦੇਖ ਲਿਓ, ਅਤੇ ਤੁਹਾਨੂੰ ਵਿਸਥਾਰ ਨਾਲ ਨਹੀਂ ਤਾਂ ਸੂਖਮ ਰੂਪ ਦੇ 'ਚ ਗੱਲਾਂ ਮਿਲ ਜਾਣਗੀਆਂ ਸਾਰੀਆਂ, ਕਿਉਂਕਿ ਹੋਈ ਹੋਈ ਬਾਤ। ਇਸ ਕਰਕੇ ਗੁਰਬਾਣੀ ਦਾ ਪਹਿਲਾ ਤਰੀਕਾ ਜਿਹੜਾ ਪਾਠ ਕਰਨ ਦਾ, ਜੇ ਪਾਠ ਕਰਨਾ ਨਾ ਆਉਂਦਾ ਹੋਵੇ ਤਾਂ ਸੁਣਨ ਦਾ, ਮਹਾਤਮ 'ਚ ਕੋਈ ਫਰਕ ਨਹੀਂ ਹੈ। ਜੇ ਕਿ ਇਹ ਪਾਠ ਬੋਲਣ ਵਾਲੇ ਨੂੰ ਇਹ ਮਹੱਤ ਮਿਲਦਾ, ਸੁਣਨ ਵਾਲੇ ਨਹੀਂ ਨਹੀਂ, ਇਹ ਤਾਂ ਭੁੱਲ ਹੀ ਜਾਓ ਇਹ ਗੱਲ। ਪਾਠ ਕੋਈ ਸੁਣੇ ਜਾਂ ਕਰੇ, ਬਲਕਿ ਸੁਣਨ ਦਾ ਮਹਾਤਮ 3 ਗੁਣਾ ਜ਼ਿਆਦਾ ਦੱਸਿਆ। ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰਾਗੀ ਸਿੰਘ ਹੁਣੇ ਕੀਰਤਨ ਕਰਕੇ ਹਟੇ ਹੈ, ਅਤੇ ਹੈੱਡ ਗ੍ਰੰਥੀ ਸਾਹਿਬ ਨੇ ਬਾਣੀਆਂ ਦਾ ਪਾਠ ਕੀਤਾ ਹੈ। ਮੈਂ ਉਹਨਾਂ ਤੁਕਾਂ ਦੀ ਵਿਆਖਿਆ ਆਪ ਜੀ ਨੂੰ ਸੇਵਾ ਨਿਭਾ ਰਿਹਾ। ਇਹਦੇ ਵਿੱਚ ਪਾਠ ਕਰਨ ਵਾਲੇ ਨਾਲੋਂ, ਕੀਰਤਨ ਕਰਨ ਵਾਲੇ ਨਾਲੋਂ, ਕਥਾ ਕਰਨ ਵਾਲੇ ਨਾਲੋਂ ਸਰੋਤੇ ਨੂੰ 3 ਗੁਣਾ ਵੱਧ ਫਲ ਮਿਲਦਾ। ਕਰਨਾ ਕੁਛ ਵੀ ਨਹੀਂ, ਪਾਠ ਵਾਲਾ ਕੰਮ ਸੇ ਕੰਮ ਪਹਿਲਾਂ ਪਾਠ ਸਿੱਖੂਗਾ, ਵਿਸਰਾਮ ਕਿੱਥੇ ਹੈ, ਉਚਾਰਨ ਕਿੱਥੇ ਹੈ, ਅਤੇ ਫਿਰ ਉਹ ਉਚਾਰਨ ਕਰੂਗਾ। ਰਾਗੀ ਸਿੰਘ ਪਹਿਲਾਂ ਰਾਗ ਸਿੱਖਣਗੇ, ਫਿਰ ਕੀਰਤਨ ਸੁਣਾਉਣਗੇ ਤੁਹਾਨੂੰ। ਕਥਾ ਵਾਚਕ ਨੂੰ ਪਤਾ ਨਹੀਂ ਕਿੰਨੇ ਗ੍ਰੰਥ ਪੜ੍ਹਨੇ ਪੈਂਦੇ ਨੇ, ਜੀਵਨ ਲੱਗ ਜਾਂਦਾ ਸਾਰਾ, ਤਾਂ ਕਿਤੇ ਕਥਾ ਦੀ ਸਮਝ ਆਉਣੀ ਸ਼ੁਰੂ ਹੁੰਦੀ ਹੈ ਜਿਹੜੀ ਦੂਸਰੇ ਨੂੰ ਸਮਝਾ ਸਕੇ। ਅਤੇ ਸਰੋਤੇ ਨੂੰ ਕੀ ਕਰਨਾ ਪਿਆ ਭਾਈ, ਨਾ ਉਹਨੂੰ ਕੁਛ ਸਿੱਖਣਾ ਪਿਆ, ਨਾ ਉਹਨੂੰ ਰਾਗ ਸਿੱਖਣਾ ਪਿਆ, ਨਾ ਉਹਨੂੰ ਕਥਾ ਸਿੱਖਣੀ ਪਈ, ਚੌਂਕੜਾ ਮਾਰ ਕੇ ਬਸ ਬੈਠ ਕੇ ਸੁਣਿਆ ਹੀ ਹੈ। ਅਤੇ ਮਹਾਤਮ 3 ਗੁਣਾ ਵੱਧ ਗੁਰੂ ਨੇ ਬੜੀ ਕਿਰਪਾ ਕੀਤੀ। ਇਸ ਕਰਕੇ ਕਹਿਤੇ ਪਵਿੱਤ, ਸੁਣਤੇ ਪਵਿੱਤ, ਪਵਿੱਤਰ 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 ਪਨੀਤ, ਸੁਣਤੇ ਨੂੰ ਪਨੀਤ ਕਿਹਾ ਹੈ, 3 ਵਾਰੀ ਕਹੀਏ ਤਾਂ ਪਨੀਤ ਬਣਦਾ ਹੈ। ਪਵਿੱਤਰ 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 ਪਨੀਤ, ਸੁਣਨ ਵਾਲੇ ਪਨੀਤ, ਸੁਣਾਉਣ ਵਾਲਾ ਪਵਿੱਤਰ, 3 ਗੁਣਾ ਮਹਾਤਮ ਜਾਦੇ। ਇਸ ਕਰਕੇ ਸਿੱਖ ਜਗਤ ਦੇ ਵਿੱਚ ਇਹ ਜਥੇ ਦੇ ਵਿੱਚ ਦੇਖਿਆ ਹੈ, ਭਿੰਡਰਾਂ ਵਾਲੇ ਜਥੇ ਵਿੱਚ ਮਹਾਂਪੁਰਖ ਭਾਵੇਂ ਦਮਦਮੀ ਟਕਸਾਲ ਦੇ ਕੋਈ ਵੀ ਸੀ, ਜਿਹੜੇ ਬੜੇ ਬੜੇ ਗਿਆਨੀ ਸਿੰਘ ਵੀ ਸੀ ਜਿਨ੍ਹਾਂ ਨੂੰ ਕਥਾ ਆਉਂਦੀ ਹੈ, ਸਮਝ ਲਓ ਵੀ ਜਥੇ ਦਾ ਕੋਈ ਵਿਦਿਆਰਥੀ ਕਥਾ ਕਰਨ ਲੱਗ ਗਿਆ, ਤਾਂ ਜਿਹੜੇ ਉਸ ਵਿਦਿਆਰਥੀ ਨਾਲੋਂ ਆਪ ਵਿਦਵਾਨ ਜ਼ਿਆਦੇ ਨੇ, ਗਿਆਨੀ ਸਿੰਘ ਨੇ, ਉਹ ਵੀ ਕਥਾ ਸੁਣਦੇ। ਕਿਉਂ? ਮਹਾਤਮ ਜ਼ਿਆਦੇ ਆ ਸੁਣਦਾ। ਸੁਣਾਉਣ ਦੇ ਨਾਲ ਗਿਆਨ ਉਨਾ ਹੀ ਰਹੂਗਾ ਜਿੰਨਾ ਹੈਗਾ, ਸੁਣਨ ਦੇ ਨਾਲ ਗਿਆਨ ਵਧੂਗਾ। ਇਸ ਕਰਕੇ ਬੜੇ ਇਹ ਵਾਧੇ ਵਾਲੀ ਬਾਤ। ਅਤੇ ਦੂਸਰਾ ਇਹ ਤਾਂ ਹੈਗੀ ਮਸਕੀਨ ਜੀ ਦੇ, ਜਿਵੇਂ ਭਾਈ ਬਾਲਾ ਗੁਰੂ ਨਾਨਕ ਦੇ ਜੀਵਨ ਦੀਆਂ ਘਟਨਾ ਦਾ ਸਾਕਸ਼ੀ ਹੈ। ਸਾਖੀ ਦਾ ਅਰਥ ਸਾਕਸ਼ੀ, ਯਾਨੀ ਜਿਹੜਾ ਗਵਾਹ ਹੈ ਵੀ ਮੇਰੇ ਸਾਹਮਣੇ ਹੋਈਆਂ। ਇਸ ਕਰਕੇ ਜੀਵਨ ਚਰਿੱਤਰ ਗੁਰੂ ਨਾਨਕ ਦਾ ਅਤੇ ਸਾਖੀ ਭਾਈ ਬਾਲਾ। ਸਾਖੀ ਦਾ ਅਰਥ ਹੈ ਵੀ ਸਾਕਸ਼ੀ ਹੈ ਮੈਂ, ਭਾਈ ਬਾਲਾ ਕਹਿੰਦਾ ਮੈਂ ਸਾਕਸ਼ੀ ਹੈ ਇਹ ਗੁਰੂ ਨਾਨਕ ਦੀਆਂ ਘਟਨਾ ਜਿਹੜੀਆਂ ਵਾਪਰੀਆਂ। ਅਤੇ ਇਹਦੇ 'ਚ ਤਾਂ ਸਾਕਸ਼ੀ ਭਾਰਤਵਾਜ ਦੇ ਵਿੱਚ ਹੈਗਾ ਸੰਤ ਸਿੰਘ ਮਸਕੀਨ, ਜੋ ਇੱਕ ਕਥਾ ਦੇ ਸਮਰਾਟ। ਅਤੇ ਪਰ कुछ गल्लां ऐसियां भी ने जिहड़ियां बड़ियां हैरानीजनक भी हैं। फतेहगढ़ साहब के जिले के विच एक पिंड है, तो उस पिंड दे विच एक कोड़ी किवें भावना वरत्या ये मैं अपनी अखां नाल देखी हुई गल। मैं संकोच करदा सी मैं कानू ना लिया, वह मेरे अपने नगर की है, रंधावे नगर की है। एक यूपी बिहार का भैया मजदूर मजदूरी करने वास्ते आया, तो पता नहीं कैसा कर्म जा गया उन्हें कोड़ हो गया। सरदार सुचा सिंह दे मोटर ते रहिंदा सी, ते वो सुचा सिंह ने देखा भी मेरा तो कोई परिवार का मैंबर इहदी बदबू दे नाल अगे बीमारी लग जाऊ। उस दा सुचा सिंह पिंड दा सरपंच भी रहा पहला, उन्हें कहता भी भैया तू चलिया जाए इतों। वो कहे सरदार जी कहाँ जाएंगे हम, वो कहिंदा तू इतों चलिया जावे, मेरी भी मजबूरी है, मैं तैनू रख नहीं सकता। कोड़ी बंदी नू कौन रखदा भाई, सरदार ने कढ दिता, हुण जदों जिहदा नौकर सी उहने कढ दिता, गवांढी ने की रखना। ते उहने सोचिया भी हुण रोटी कित्थे खाऊं, मैं रहूं कित्थे। उधर साडे उत्थे गुरद्वारे साहिब पंज अखंड पाठां दा संकल्प सी, जथे ने संगत ने सारिया ने भी पंज अखंड पाठां दी लड़ी करनी, अखंड पाठ आरंभ होना सी। वो आरंभ होने तो पहले ही उत्थे आ के एक पासे बेचारा बैठ गया, मक्खियां भिणकण बदबू उहदे चों आवे। अरदास है जी, मैं अरदास ते पहुंचया, ते सिहौड़े दा एक भाई जगदीश सिंह पाठियां दे विच, होर सारे वो देख के नफरत करन भी इहनू भईए नू भजाओ इत्थों, बदबू आउंदी है। ते मैं उहनू कहा भी भलिओ भी क्या गुरद्वारा अपना कल्लिआं दा ही है, इहदे विच होर जीवां दी कोई सांझ नहीं है। मैं कहा इतिहास पढ़ के देखो भी जिन्हां नूं घरदिआं ने नहीं सांभिआ वह कोड़ी प्रेमे वर्गे गुरु ने सांभे सी, भी तुसीं तां इतिहास ही गलत कर देने आ, फिर यह कोड़ी इत्थे रहूगा। बल्कि अपनी रोटी खाण तों पहले इहनूं रोटी दिओ, दुध छकण तों पहले जो इहनूं लोड़ है इहनूं बैठे नूं दिओ। चलो जथे वाले ने वचन मान लिया, धन्नवाद है उन्हों का, विरोध नहीं किया। भाई उजागर सिंह साढ़े उत्थे बड़ा हथ बटाते रहे, अजे भी ज्यूंदे ने जिहड़े लोगों ने दे। उजागर सिंह भी ये गल मेरे नाल भी वधिया सुना सन। मैं उहदे कोल गया कोड़ी दे कोल, बस इहदे नाल ही आपां समाप्ति करदे हां, क्योंकि अज स्कूल नहीं सी, जिवें रग सिंह जी दस के गए हैं छुट्टी होनी है मेरा ख्याल, इस करके फिर थोड़ी जी कथा का टाइम बधाना पाया, नहीं तो आप हुण समाप्ति कर देनी सी। ते वो कोड़ी मैनू देख के रो पिया, एक तो उन्हूं हमदर्दी आई भी मैनू इन्होंने भेज देना सी, भी इहने चलो हुंदा भी है जिहदे लई थोड़ा जिहा भी हादा नारे मार दो, अंदर प्यार तो वधदा। वो हिंदी बोल के कहिंदा बाबा क्या हमारा कोड़ हट सकता है। मैं कहा भी मैं कहड़ा कोई अंतरजामी है, पर मैं तेनू निश्चय दसदा भी जे तो तेनू हो गया भरोसा भी फिर तो गल है नहीं, पंज अखंड पाठ न कोड़ तो एक अखंड पाठ ने हटाता सी नालागढ़ राजे का जी थानू पिछले दिन सुनाई सर। मैं कहा पंज अखंड पाठ न स्पीकर असी ला के रखांगे, भी तू ध्यान ये रखी, तेरे वास्ते दवाई है। कहिंदा जी ठीक है, हम ऐसा ही करेंगे। मैं कहा एक होर भी जिथे नूं संगत लंघदी है ते वह चरण धूड़ अपने पिंडे दे उत्ते ए ना समझी भी मिट्टी है जख्म खराब हो जाणगे, वह पा लिया करो उत्ते। कहिंदा जी ठीक है। साध सिंह जी वह करदा रहा, मैनू जणी वह कोड़ी का हुण भी उवें जिवें दिख रहा जिवें देखिया होया सी। अखंड पाठ आरंभ हो गए, स्पीकर ला के रखिया, वह बड़े ध्यान दे नाल सुणदा रहा। यकीन करो गुरु प्यारे भी पंजवें अखंड पाठ की समाप्ति वेले वो भइए का कंचन वर्गा शरीर हो गया सी। मुड़ के साढ़े पिंड उत्थे कई बरे नौकरी करता रहा, हुण बेचारा कित्थे है मैनू कोई पता नहीं, क्योंकि मुड़ के मिलाप नहीं होया। सुनिया दुख पाप का नास, बाणी दे सुन नाल भी दुख कटे जांदे है, बाणी दे पाठ का बहुत वड्डा महत्व है। ਗੁਰੂ ਕਿਰਪਾ ਕਰੇ। ਆਓ ਹੁਣ ਸਮਾਪਤੀ ਕਰੀਏ, ਅਰਦਾਸ ਹੋਏਗੀ ਮੁਖਬਾਕ ਸਤਿਗੁਰੂ ਜੀ ਦਾ, ਅਤੇ ਸ਼ਾਮਾਂ ਦੇ ਵਕਤ ਭਾਈ ਜੋ ਇਤਿਹਾਸ ਦੀ ਕਥਾ ਚੱਲਦੀ ਹੈ ਉਹਦੇ 'ਚ ਬੇਅੰਤ ਸੰਗਤਾਂ ਲਾਭ ਲੈਂਦੀਆਂ ਹਨ, ਦੂਰ ਦੁਰਾਡੇ ਬੈਠੀਆਂ ਵੀ, ਆਪ ਵੀ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ। ਅਤੇ ਅਨੰਦ ਸਾਹਿਬ ਦਾ ਪਾਠ, ਫਿਰ ਅਰਦਾਸ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।